ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਗੌੜੀ ਗੁਆਰੇਰੀ ਮਹੱਲਾ ਪੰਜਵਾਂ। ਹਸਤ ਪੁਨੀਤ ਹੋਏ ਤਤਕਾਲ, ਬਿਨਸ ਜਾਹੇ ਮਾਇਆ ਜੰਜਾਲ। ਰਸਨਾ ਰਮਹੋ ਰਾਮ ਗੁਣ ਨੀਤ, ਸੁਖ ਪਾਵਹੋ ਮੇਰੇ ਭਾਈ ਮੀਤ। ਲਿਖ ਲੇਖਣ ਕਾਗਦ ਮਸਵਾਣੀ, ਰਾਮ ਨਾਮ ਹਰਿ ਅੰਮ੍ਰਿਤ ਬਾਣੀ ਰਹਾਉ। ਇਹ ਕਾਰਜ ਤੇਰੇ ਜਾਹੇ ਬੇਕਾਰ, ਸਿਮਰਤ ਰਾਮ ਨਾਹੀਂ ਜਮ ਮਾਰ। ਧਰਮ ਰਾਏ ਕੇ ਦੂਤ ਨਾ ਜੋ ਹੈ, ਮਾਇਆ ਮਗਨ ਨਾ ਕਛੂਐ ਮੋਹ ਹੈ। ਉਧਰਹਿ ਆਪ ਤਰੈ ਸੰਸਾਰ, ਰਾਮ ਨਾਮ ਜਪ ਏਕੰਕਾਰ। ਆਪ ਕਮਾਓ ਅਵਰਾ ਉਪਦੇਸ਼, ਰਾਮ ਨਾਮ ਹਿਰਦੈ ਪਰਵੇਸ਼। ਜਾ ਕੈ ਮਾਥੈ ਇਹੋ ਨਿਦਾਨ, ਸੋਈ ਪੁਰਖ ਜਪੈ ਭਗਵਾਨ। ਆਠ ਪਹਿਰ ਹਰ ਹਰ ਗੁਣ ਗਾ, ਕਹੋ ਨਾਨਕ ਹੋ ਤਿਸ ਬਲ ਜਾ। ਗੌੜੀ ਗੁਆਰੇਰੀ ਮਹੱਲਾ ਪੰਜਵਾਂ। ਹਸਤ ਪੁਨੀਤ ਹੋਏ ਤਤਕਾਲ, ਬਿਨਸ ਜਾਹੇ ਮਾਇਆ ਜੰਜਾਲ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਗੁਰੂ ਮਹਾਰਾਜ ਦੀ ਸਾਜੀ ਨਵਾਜੀ ਹੋਈ ਗੁਰੂ ਖਾਲਸਾ ਸਤਸੰਗਤ ਜੀਓ, ਸਤਿਗੁਰੂ ਨੇ ਅਪਾਰ ਬਖਸ਼ਿਸ਼ ਕੀਤੀ ਸਾਡੇ ਕਲਯੁਗੀ ਜੀਵਾਂ ਦੇ ਉਧਾਰ ਵਾਸਤੇ। ਜਿੱਥੇ ਆਪ ਪਾਵਨ ਦਸ ਗੁਰੂ ਸਰੂਪ ਧਾਰਨ ਕੀਤੇ, ਉੱਥੇ ਹਮੇਸ਼ਾ ਲਈ ਸੁਰਬੱਤ ਜੀਵਾਂ ਦੀ ਕਲਿਆਣ ਵਾਸਤੇ ਪਾਵਨ ਅੰਮ੍ਰਿਤ ਰੂਪ ਇਲਾਹੀ ਬਾਣੀ ਉਚਾਰਨ ਕੀਤੀ, ਜਿਸ ਪਾਵਨ ਬਾਣੀ ਦੀ ਮਹਿਮਾ ਅਪਰ ਪਾਰ ਹੈ। ਆਪ ਸੰਗਤਾਂ ਧੰਨਤਾ ਯੋਗ ਹੋ, ਜੋ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਲੜੀਵਾਰ ਕਥਾ ਸਰਵਣ ਕਰ ਰਹੇ ਹੋ, ਪੰਚਮ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਸ਼ਾਂਤੀ ਦੇ ਸੋਮੇ ਮਹਾਨ ਪਰਉਪਕਾਰੀ ਸਤਿਗੁਰੂ ਧਰਨ ਗਗਨ ਨਾਵਖੰਡ ਮਹਿ ਜੋਤ ਸਵੈਰੂਪੀ ਰਹੇ ਉਹ ਪਰ ਪਣ ਮਥੁਰਾ ਕਸ਼ ਭੇਦ ਨਹੀਂ ਗੁਰ ਅਰਜਨ ਪ੍ਰਤੱਖ ਹਰ। ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਦੇ ਪਾਵਨ ਸ਼ਬਦਾਂ ਦੀ ਵਿਚਾਰ ਚੱਲ ਰਹੀ ਹੈ। ਸਤਿਗੁਰੂ ਦੇ ਪਾਵਨ ਚਰਨਾਂ ਦੇ ਵਿੱਚ ਗੁਰਸਿੱਖਾਂ ਨੇ ਬੇਨਤੀ ਕੀਤੀ, ਐ ਗਰੀਬਨ ਵਾਜ ਸਤਿਗੁਰੂ ਜੀ, ਆਪ ਕਿਰਪਾ ਕਰੋ, ਸਾਨੂੰ ਅਜਿਹਾ ਉਪਦੇਸ਼ ਬਖਸ਼ੋ ਜਿਸ ਨੂੰ ਕਮਾ ਕੇ ਸਾਡੇ ਜੀਵਨ ਦੀ ਸਫਲਤਾ ਹੋ ਜਾਵੇ। ਤਾਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਇਸ ਪਾਵਨ ਗੁਰਸ਼ਬਦ ਦੀਆਂ ਜੋ ਰਹਾਉ ਦੀਆਂ ਪੰਕਤੀਆਂ ਹਨ ਉਹਨਾਂ ਦੇ ਅੰਦਰ ਹੱਥਾਂ ਦੀ ਸਫਲਤਾ ਕਿਵੇਂ ਹੋ ਸਕਦੀ ਹੈ, ਇਹਦੇ ਬਾਰੇ ਚਾਨਣਾ ਪਾਇਆ ਹੈ। ਲਿਖ ਲਿਖਣ ਕਾਗਜ਼ ਮਸਵਾਣੀ, ਰਾਮ ਨਾਮ ਹਰ ਅੰਮ੍ਰਿਤ ਬਾਣੀ, ਰਹਾਉ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਇਸ ਜੀਵ ਨੂੰ ਸੰਬੋਧਨ ਕਰਕੇ ਉਪਦੇਸ਼ ਦਿੰਦੇ ਹਨ। ਇਹ ਜੀਵ, ਜੇ ਤੂੰ ਚਾਹੁੰਦਾ ਮੇਰੇ ਹੱਥਾਂ ਦੀ ਸਫਲਤਾ ਹੋ ਜਾਵੇ, ਮੇਰੇ ਜੀਵਨ ਦੀ ਸਫਲਤਾ ਹੋ ਜਾਵੇ, ਫਿਰ ਇਉਂ ਕਰ, ਲਿਖ ਲਿਖਣ ਕਾਗਜ਼ ਮਸਵਾਣੀ। ਲਿਖਣ ਦਾ ਅਰਥ ਹੈ ਕਲਮ, ਮਸਵਾਣੀ ਦਾ ਅਰਥ ਹੈ ਸਿਆਹੀ ਵਾਲੀ ਦੁਆਤ, ਅਤੇ ਕਾਗਜ਼ ਦਾ ਅਰਥ ਹੈ ਕਾਗਜ਼। ਹਜ਼ੂਰ ਕਹਿੰਦੇ ਨੇ, ਐ ਜੀਵ, ਜੇ ਤੂੰ ਚਾਹੁੰਦਾ ਮੇਰੇ ਜੀਵਨ ਦੀ ਸਫਲਤਾ ਹੋ ਜਾਵੇ, ਮੇਰੇ ਹੱਥ ਵੀ ਪਵਿੱਤਰ ਹੋ ਜਾਣ, ਫਿਰ ਇਹਨਾਂ ਹੱਥਾਂ ਦੇ ਨਾਲ ਕਲਮ ਫੜ ਅਤੇ ਨਾਲ ਹੀ ਸਿਆਹੀ ਦੀ ਦੁਆਤ ਵੀ ਲੈ ਅਤੇ ਕਾਗਜ਼ ਵੀ ਲੈ, ਅਤੇ ਫਿਰ ਉਸ ਕਾਗਜ਼ ਦੇ ਉੱਤੇ ਲਿਖ ਕੀ ਲਿਖਣਾ ਹੈ। ਰਾਮ ਨਾਮ ਹਰ ਅੰਮ੍ਰਿਤ ਬਾਣੀ, ਤੂੰ ਉਸ ਕਾਗਜ਼ ਦੇ ਉੱਤੇ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਲਿਖ ਅਤੇ ਨਾਲ ਹੀ ਸਤਿਗੁਰੂ ਦੀ ਅੰਮ੍ਰਿਤਮਈ ਬਾਣੀ ਲਿਖ, ਕਿਉਂਕਿ ਪੁਰਾਣੇ ਸਮੇਂ ਦੇ ਵਿੱਚ ਨਾ ਤਾਂ ਕੋਈ ਛਾਪੇਖਾਨੇ ਹੁੰਦੇ ਸਨ, ਨਾ ਹੀ ਕੋਈ ਆ ਪ੍ਰਿੰਟਿੰਗ ਪ੍ਰੈਸਾਂ ਹੁੰਦੀਆਂ ਸਨ। ਉਸ ਵੇਲੇ ਗੁਰਬਾਣੀ ਦੇ ਗੁਟਕਿਆਂ ਨੂੰ, ਪੋਥੀਆਂ ਨੂੰ ਹੱਥ ਦੇ ਨਾਲ ਹੀ ਲਿਖਿਆ ਜਾਂਦਾ ਸੀ। ਉਸ ਪੁਰਾਣੇ ਜ਼ਮਾਨੇ ਦੇ ਮੁਤਾਬਕ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਸਾਨੂੰ ਇਹ ਉਪਦੇਸ਼ ਦਿੰਦੇ ਹਨ, ਗੁਰਮੁਖੋ, ਜੇ ਤੁਸੀਂ ਆਪਣੇ ਜੀਵਨ ਦੀ ਸਫਲਤਾ ਕਰਨੀ ਚਾਹੁੰਦੇ ਹੋ ਤਾਂ ਆਪਣੇ ਹੱਥਾਂ ਦੇ ਨਾਲ ਕਲਮ ਫੜ ਕੇ, ਸਿਆਹੀ ਦੀ ਦੁਆਤ ਲੈ ਕੇ ਅਤੇ ਕਾਗਜ਼ ਦੇ ਉੱਤੇ ਵਾਹਿਗੁਰੂ ਦਾ ਨਾਮ ਲਿਖੋ ਅਤੇ ਅੰਮ੍ਰਿਤ ਬਾਣੀ ਲਿਖੋ। ਇਸ ਢੰਗ ਦੇ ਨਾਲ ਤੁਹਾਡੇ ਹੱਥਾਂ ਦੀ ਸਫਲਤਾ ਹੋ ਜਾਵੇਗੀ। ਦੂਸਰਾ ਅੰਤਰੀ ਭਾਵ ਇਹ ਵੀ ਹੈ, ਪ੍ਰੀਤੀ ਰੂਪੀ ਕਲਮ ਨੂੰ ਮਨ ਦੇ ਹੱਥ ਵਿੱਚ ਪਕੜ ਕੇ, ਮਸਵਾਣੀ ਜੋ ਸ਼ਰਧਾ ਵਾਲਾ ਮਨ ਹੈ, ਇਹ ਮਾਨੋ ਇੱਕ ਦੁਆਤ ਹੈ, ਔਰ ਇਸ ਦੇ ਵਿੱਚੋਂ ਸ਼ਰਧਾ ਦੀ ਸਿਆਹੀ ਲੈ ਕੇ ਜੋ ਤੁਹਾਡਾ ਹਿਰਦਾ ਹੈ, ਸ਼ੁੱਧ ਹਿਰਦਾ, ਇਹ ਕਾਗਜ਼ ਵਾਂਗ ਹੈ, ਇਹਦੇ ਉੱਤੇ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਨੂੰ ਲਿਖੋ ਅਤੇ ਅੰਮ੍ਰਿਤ ਬਾਣੀ ਨੂੰ ਲਿਖੋ। ਇਹਦਾ ਮਤਲਬ ਇਹ ਹੈ, ਕੇਵਲ ਬਾਹਰਲੇ ਕਾਗਜ਼ 'ਤੇ ਹੀ ਨਹੀਂ, ਆਪਣੇ ਅੰਦਰਲੇ ਕਾਗਜ਼ 'ਤੇ ਵੀ ਵਾਹਿਗੁਰੂ ਦੇ ਨਾਮ ਨੂੰ ਲਿਖੋ ਅਤੇ ਇਹਦੇ ਨਾਲ ਅੰਮ੍ਰਿਤ ਬਾਣੀ ਨੂੰ ਲਿਖੋ। ਇਹਦੇ ਨਾਲ ਤੁਹਾਡੇ ਜੀਵਨ ਦੀ ਸਫਲਤਾ ਹੋ ਸਕਦੀ ਹੈ। ਲਓ ਹੁਣ ਆਰੰਭ ਤੋਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਸੰਗਤਾਂ, ਪ੍ਰੇਮ ਦੇ ਨਾਲ ਸੁਣੋ ਅਤੇ ਇੱਕ ਵਾਰੀ ਪਿਆਰ ਦੇ ਨਾਲ ਆਖੋ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ।
ਗੌੜੀ ਗੁਆਰੇਰੀ ਮਹੱਲਾ ਪੰਜਵਾਂ, ਹਸਤ ਪੁਨੀਤ ਹੋਏ ਤਤਕਾਲ।
ਗੌੜੀ ਰਾਗ ਹੈ, ਗੁਆਰੇਰੀ ਗੌੜੀ ਰਾਗ ਦੀ ਜਾਤੀ ਹੈ। ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇ ਮਹਾਰਾਜ ਦੇ ਪਾਵਨ ਸ਼ਬਦ ਹਨ। ਹਜ਼ੂਰ ਸਾਡੇ ਇਸ ਜੀਵ ਨੂੰ ਸਿੱਖਿਆ ਦਿੰਦੇ ਹਨ, ਹਸਤ ਪੁਨੀਤ ਹੋਏ ਤਤਕਾਲ, ਵੇਖ ਤੇਰੇ ਜਿਹੜੇ ਹੱਥ ਨੇ। ਤਤਕਾਲ ਦਾ ਅਰਥ ਹੈ ਬਹੁਤ ਛੇਤੀ ਪਵਿੱਤਰ ਹੋ ਸਕਦੇ ਨੇ। ਕਿਵੇਂ? ਉਰਹਾਉ ਦੀਆਂ ਪੰਕਤੀਆਂ ਵਿੱਚ ਉਪਦੇਸ਼ ਦਿੱਤਾ ਹੈ, ਤੂੰ ਆਪਣੇ ਹੱਥਾਂ ਦੇ ਨਾਲ ਵਾਹਿਗੁਰੂ ਦਾ ਨਾਮ ਲਿਖ ਅਤੇ ਅੰਮ੍ਰਿਤ ਬਾਣੀ ਨੂੰ ਲਿਖ, ਇਹਦੇ ਨਾਲ ਤੇਰੇ ਹੱਥ ਵੀ ਪਵਿੱਤਰ ਹੋ ਜਾਣਗੇ, ਅਥਵਾ ਇਹਨਾਂ ਹੱਥਾਂ ਦੇ ਨਾਲ ਜਿੱਥੇ ਬਾਣੀ ਲਿਖਣੀ ਹੈ ਅਤੇ ਉੱਥੇ ਨਾਲ ਸੇਵਾ ਵੀ ਕਰਨੀ ਹੈ, ਕਿਉਂਕਿ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਲਿਖਿਆ ਹੈ, ਬਿਨ ਸੇਵਾ ਤ੍ਰਿਗ ਹੱਥ ਪੈਰ ਹੋਰ ਨਿਫਲ ਕਰਨੀ। ਹੱਥਾਂ ਪੈਰਾਂ ਦੀ ਸਫਲਤਾ ਸੇਵਾ ਕਰਕੇ ਹੁੰਦੀ ਹੈ। ਇਸੇ ਲਈ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਇਸ ਜੀਵ ਨੂੰ ਉਪਦੇਸ਼ ਦਿੰਦੇ ਹਨ, ਜੇ ਤੂੰ ਚਾਹੁੰਦਾ ਮੇਰੇ ਹੱਥ ਪਵਿੱਤਰ ਹੋ ਜਾਣ, ਤੇਰੇ ਹੱਥ ਬਹੁਤ ਛੇਤੀ ਪਵਿੱਤਰ ਹੋ ਸਕਦੇ ਨੇ, ਪਰ ਤੂੰ ਇਹਨਾਂ ਹੱਥਾਂ ਦੇ ਨਾਲ ਸੇਵਾ ਕਰ ਅਤੇ ਵਾਹਿਗੁਰੂ ਦੀ ਬਾਣੀ ਲਿਖਿਆ ਕਰ।
ਬਿਨਸ ਜਾਹੇ ਮਾਇਆ ਜੰਜਾਲ,
ਇਹਦਾ ਹੋਰ ਕੀ ਫਲ ਹੋਵੇਗਾ? ਹਜ਼ੂਰ ਕਹਿੰਦੇ ਜਿਹੜੇ ਮਾਇਆ ਦੇ ਜੰਜਾਲ ਨੇ, ਮਾਇਆ ਦੇ ਖਲ ਜਗਣ ਨੇ, ਮਾਇਆ ਦੇ ਧੰਦੇ ਨੇ, ਇਹ ਵੀ ਸਾਰੇ ਦੇ ਸਾਰੇ ਨਾਸ਼ ਹੋ ਜਾਣਗੇ।
ਰਸਨਾ ਰਮਹੋ ਰਾਮ ਗੁਣ ਨੀਤ,
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਕਿ ਐ ਗੁਰਮੁਖੋ, ਤੁਸੀਂ ਆਪਣੀ ਰਸਨਾ ਤੋਂ ਉਸ ਅਕਾਲ ਪੁਰਖ ਵਾਹਿਗੁਰੂ ਦੇ ਗੁਣਾਂ ਨੂੰ ਹਮੇਸ਼ਾ ਲਈ ਉਚਾਰਨ ਕਰੋ। ਹਰ ਦਿਨ ਰਹਿਣ ਕੀਰਤਨ ਗਾਈਐ, ਬਹੁੜ ਨਾ ਜੋਨੀ ਪਾਈਐ। ਕਈ ਪ੍ਰੇਮੀ ਪੁੱਛਣ ਲੱਗ ਜਾਂਦੇ ਨੇ ਬਈ ਕਿੰਨੀ ਕੁ ਬਾਣੀ ਪੜ੍ਹੀਏ, ਕਿੰਨਾ ਕੁ ਨਾਮ ਜਪੀਏ ਅਤੇ ਕਿੰਨਾ ਕੁ ਹਰੀ ਜਸ ਕਰੀਏ। ਪਰ ਸਤਿਗੁਰੂ ਦਾ ਹੁਕਮ ਤਾਂ ਇਹੀ ਹੈ, ਹਰ ਗੁਣ ਗਾਵਹੁ ਸਦਾ ਸੁਭਾਈ, ਮਨ ਚਿੰਦੇ ਸਗਲੇ ਫਲ ਪਾਵਹੁ, ਜੀ ਕਾ ਸੰਗ ਸਹਾਈ। ਅਤੇ ਨਾਲ ਇਹ ਵੀ ਸਤਿਗੁਰੂ ਦਾ ਹੁਕਮ ਹੈ, ਉਠਤ ਬੈਠਤ ਸੋਵਤ ਨਾਮ, ਕਹੋ ਨਾਨਕ ਜਨ ਕੈ ਸਦ ਕਾਮ। ਤੁਸੀਂ ਉਸ ਅਕਾਲ ਪੁਰਖ ਵਾਹਿਗੁਰੂ ਦੇ ਗੁਣਾਂ ਨੂੰ ਹਮੇਸ਼ਾ ਹੀ ਰਸਨਾ ਤੋਂ ਗਾਈ ਚੱਲੋ।
ਸੁਖ ਪਾਵਹੁ ਮੇਰੇ ਭਾਈ ਮੀਤ,
ਇਹਦਾ ਫਲ ਕੀ ਹੋਵੇਗਾ? ਹਜ਼ੂਰ ਕਹਿੰਦੇ ਨੇ ਐ ਸਾਡੇ ਭਰਾਵੋ ਅਤੇ ਸਾਡੇ ਮਿੱਤਰੋ, ਤੁਸੀਂ ਸੁੱਖ ਪ੍ਰਾਪਤ ਕਰ ਲਵੋਗੇ। ਉਹ ਸੁੱਖ ਵੀ ਐਸਾ ਜਿਸ ਨੂੰ ਪ੍ਰਾਪਤ ਕਰਕੇ ਫਿਰ ਤੁਹਾਡੇ ਨੇੜੇ ਦੁੱਖ ਨਹੀਂ ਆ ਸਕੇਗਾ।
ਲਿਖ ਲੇਖਣ ਕਾਗਦ ਮਸਬਾਣੀ, ਰਾਮ ਨਾਮ ਹਰ ਅੰਮ੍ਰਿਤ ਬਾਣੀ ਰਹਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਜਿਹੜੇ ਗੁਰਸਿੱਖ ਬਾਣੀ ਦੇ ਪ੍ਰੀਤਵਾਨ ਸਨ ਔਰ ਉਹਨਾਂ ਦੇ ਲਈ ਇਹ ਸਿੱਖਿਆ ਦਿੰਦੇ ਹਨ, ਗੁਰਮੁਖੋ ਤੁਸੀਂ ਆਪਣੇ ਹੱਥ ਵਿੱਚ ਕਲਮ ਫੜੋ, ਸਿਆਹੀ ਦੀ ਦੁਆਤ ਲਓ ਅਤੇ ਫਿਰ ਕਾਗਜ਼ 'ਤੇ ਲਿਖੋ। ਲਿਖਣਾ ਕੀ ਹੈ? ਰਾਮ ਨਾਮ ਹਰ ਅੰਮ੍ਰਿਤ ਬਾਣੀ, ਅਕਾਲ ਪੁਰਖ ਵਾਹਿਗੁਰੂ ਦਾ ਨਾਮ ਲਿਖੋ ਅਤੇ ਨਾਲ ਅੰਮ੍ਰਿਤ ਬਾਣੀ ਨੂੰ ਲਿਖੋ। ਇੱਕ ਵਾਰ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜਦੋਂ ਬਾਲ ਅਵਸਥਾ ਵਿੱਚ ਸਨ, 5-6 ਸਾਲ ਦੀ ਉਮਰ ਹੋਵੇਗੀ, ਸਤਿਗੁਰੂ ਦੇ ਪਿਤਾ ਬਾਬਾ ਕਾਲੂ ਜੀ ਨੇ ਆਪਣੇ ਪੁੱਤਰ ਨੂੰ ਇੱਕ ਪਾਧੇ ਦੇ ਪਾਸ ਪੜ੍ਹਨ ਵਾਸਤੇ ਭੇਜਿਆ ਔਰ ਉਸ ਪਾਧੇ ਨੇ, ਜਿਸਦਾ ਨਾਮ ਗੋਪਾਲ ਪਾਧਾ ਸੀ, ਧੰਨ ਸਤਿਗੁਰੂ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਨੂੰ ਕਹਿਣ ਲੱਗਾ ਵੀ ਆਓ ਮੈਂ ਤੁਹਾਨੂੰ ਦੁਨਿਆਵੀ ਵਿੱਦਿਆ ਪੜ੍ਹਾਵਾਂ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਦੁਨਿਆਵੀ ਵਿੱਦਿਆ ਪੜ੍ਹਨ ਤੋਂ ਇਨਕਾਰ ਕਰ ਦਿੱਤਾ। ਉਸ ਪਾਧੇ ਨੇ ਪੁੱਛਿਆ, ਤੁਹਾਡੇ ਪਿਤਾ ਨੇ ਮੇਰੇ ਕੋਲ ਤੁਹਾਨੂੰ ਪੜ੍ਹਨ ਵਾਸਤੇ ਭੇਜਿਆ, ਤੁਸੀਂ ਪੜ੍ਹਦੇ ਕਿਉਂ ਨਹੀਂ? ਇਹਦਾ ਕੀ ਕਾਰਨ ਹੈ? ਤਾਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿਣ ਲੱਗੇ, ਪਾਧਾ ਜੀ, ਜੇ ਤੇ ਇਸ ਵਿੱਦਿਆ ਨੇ ਅੱਗੇ ਪ੍ਰਲੋਕ ਵਿੱਚ ਵੀ ਸਾਡੇ ਨਾਲ ਜਾਣਾ ਜਾਂ ਸਾਡੇ ਉਸ ਰੂਹਾਨੀ ਸਫ਼ਰ ਦਾ ਵੀ ਮਾਰਗ ਰਸ਼ਨਾਉਣਾ, ਫਿਰ ਤਾਂ ਅਸੀਂ ਵਿੱਦਿਆ ਪੜ੍ਹਨ ਲਈ ਤਿਆਰ ਹਾਂ। ਅਤੇ ਜੇ ਇਸ ਵਿੱਦਿਆ ਨੇ ਆਹ ਲੋਕ ਹੀ ਸਵਾਰਨਾ ਅਤੇ ਪਰਲੋਕ ਨਹੀਂ ਸਵਾਰਨਾ, ਇਹੋ ਜਿਹੀ ਅਧੂਰੀ ਵਿੱਦਿਆ ਪੜ੍ਹਨ ਲਈ ਸਾਡਾ ਮਨ ਤਿਆਰ ਨਹੀਂ ਹੈ। ਜਦੋਂ ਇਹ ਗੱਲ ਪਾਧੇ ਨੇ ਸੁਣੀ, ਮੂੰਹ ਵਿੱਚ ਉਂਗਲਾਂ ਪਾ ਲਈਆਂ, ਸੋਚਣ ਲੱਗਿਆ, ਉਮਰ ਬੜੀ ਛੋਟੀ ਹੈ ਅਤੇ ਪਰ ਗੱਲ ਬਹੁਤ ਵੱਡੀ ਕਰ ਰਹੇ ਨੇ, ਇਹ ਤਾਂ ਕੋਈ ਅਵਤਾਰੀ ਮਹਾਂਪੁਰਖ ਨੇ। ਸ਼ਰਧਾ ਪੈਦਾ ਹੋ ਗਈ। ਉਸਨੇ ਸਤਿਗੁਰੂ ਦੇ ਚਰਨਾਂ 'ਤੇ ਮੱਥਾ ਟੇਕਿਆ ਅਤੇ ਨਾਲ ਬੇਨਤੀ ਕਰਨ ਲੱਗਿਆ, ਸੱਚੇ ਪਾਤਸ਼ਾਹ, ਭਾਵੇਂ ਤੁਹਾਡੀ ਛੋਟੀ ਉਮਰ ਹੈ ਪਰ ਤੁਹਾਡਾ ਗਿਆਨ ਬਹੁਤ ਡੂੰਘਾ ਹੈ, ਇਸ ਲਈ ਕਿਰਪਾ ਕਰੋ, ਉਹ ਵਿੱਦਿਆ, ਉਹ ਗਿਆਨ, ਉਹ ਤਾਲੀਮ ਮੈਨੂੰ ਵੀ ਬਖਸ਼ੋ ਜਿਹਦੇ ਨਾਲ ਮੇਰਾ ਲੋਕ ਅਤੇ ਪ੍ਰਲੋਕ ਸਵਰ ਸਕਦਾ ਹੈ। ਤਾਂ ਉਸ ਵੇਲੇ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਉਸ ਪਾਧੇ ਨੂੰ ਇਹ ਉਪਦੇਸ਼ ਦਿੱਤਾ ਸੀ, ਜਾਲ ਮੋਹ ਕਸ ਮਸ ਕਰ, ਮਤ ਕਾਗਦ ਕਰ ਸਾਰ, ਪਾਓ ਕਲਮ ਕਰ ਚਿੱਤ ਲਿਖਾਰੀ, ਗੁਰ ਪੁੱਛ ਲਿਖ ਵਿਚਾਰ, ਲਿਖ ਨਾਮ ਸਾ ਲਾਹਾ ਲਿਖ, ਲਿਖ ਅੰਤ ਨਾ ਪਾਰਾ ਵਾਰ। ਉਹ ਉਪਦੇਸ਼ ਵੀ ਇਹਨਾਂ ਉਪਦੇਸ਼ਾਂ ਦੇ ਨਾਲ ਹੀ ਸੰਬੰਧਿਤ ਹੈ, ਕਿਉਂਕਿ ਇੱਥੇ ਵੀ ਸਿਆਹੀ ਦੀ ਗੱਲ ਆਈ ਹੈ, ਕਲਮ ਦੀ ਗੱਲ ਆਈ ਹੈ, ਕਾਗਜ਼ ਦੀ ਵੀ ਗੱਲ ਆਈ ਹੈ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਪਾਧੇ ਨੂੰ ਆਖਿਆ, ਸਭ ਤੋਂ ਪਹਿਲਾਂ ਜਦੋਂ ਕੋਈ ਬੱਚਾ ਪਾਧਿਆਂ ਪਾਸ ਪੜ੍ਹਨ ਜਾਂਦਾ ਸੀ, ਉਹ ਉਸਨੂੰ ਸਿਆਹੀ ਤਿਆਰ ਕਰਨ ਦੀ ਵਿਧੀ ਸਮਝਾਉਂਦੇ ਸਨ, ਵੀ ਸਿਆਹੀ ਕਿਵੇਂ ਤਿਆਰ ਕਰਨੀ ਹੈ। ਇੱਧਰ ਬਾਣੀ ਲਿਖਣ ਵਾਸਤੇ ਅਤੇ ਵਾਹਿਗੁਰੂ ਦਾ ਜਸ ਲਿਖਣ ਵਾਸਤੇ, ਉਸ ਪ੍ਰਭੂ ਦਾ ਨਾਮ ਲਿਖਣ ਵਾਸਤੇ ਕਿਹੜੀ ਸਿਆਹੀ ਅਤੇ ਕਿਵੇਂ ਉਸਨੂੰ ਤਿਆਰ ਕਰਨਾ ਹੈ, ਉਹਦੇ ਬਾਰੇ ਸਤਿਗੁਰੂ ਮਹਾਰਾਜ ਨੇ ਚਾਨਣਾ ਪਾਇਆ ਸੀ। ਜਾਲ ਮੋਹ ਕਸ ਮਸ ਕਰ, ਮੋਹ ਨੂੰ ਸਾੜ ਕੇ, ਜਾਲ ਮੋਹ ਕਸ ਮਸ ਕਰ, ਅਤੇ ਜਿਹੜੀ ਸਾਡੇ ਮਨ ਦੇ ਵਿੱਚ ਕਾਲਸ ਹੈ ਅਵਿਦਿਆ ਦੀ, ਅਗਿਆਨ ਦੀ, ਉਹਨੂੰ ਕਸਾ ਕੇ ਮਸ ਕਰ। ਮਸ ਦਾ ਅਰਥ ਹੈ ਸਿਆਹੀ ਤਿਆਰ ਕਰਨੀ ਹੈ। ਜਿਵੇਂ ਪੁਰਾਣੇ ਸਮੇਂ ਦੇ ਵਿੱਚ ਹੋਰ ਤਾਂ ਕੋਈ ਵਧੀਆ ਤਰੀਕਾ ਨਹੀਂ ਸੀ, ਦੀਵਾ ਬਾਲ ਕੇ ਦੀਵੇ ਉੱਤੇ ਇੱਕ ਠੂਠੀ ਜੀ ਰੱਖ ਕੇ ਉੱਪਰ ਥੋੜ੍ਹੀ ਜਿਹੀ ਉੱਚੀ ਕਰਕੇ ਬੰਨ ਦਿੰਦੇ, ਉਸ ਦੀਵੇ ਦੀ ਲਾਟ ਦੇ ਨਾਲ ਜਿਹੜੀ ਕਾਲਸ ਸੀ ਉਹ ਉਸਨੂੰ ਲੱਗੀ ਜਾਂਦੀ। ਜਦੋਂ ਕਾਲਸ ਕਾਫੀ ਸਾਰੀ ਲੱਗ ਜਾਂਦੀ, ਫਿਰ ਉਹਦੇ ਵਿੱਚ ਗੂੰਦ ਪਾ ਕੇ ਅਤੇ ਪਾਣੀ ਪਾ ਕੇ ਅਤੇ ਉਸਦੀ ਸਿਆਹੀ ਤਿਆਰ ਕਰ ਲਈ ਜਾਂਦੀ ਸੀ। ਪਰ ਉਹ ਸਿਆਹੀ ਆਮ ਬੱਚਿਆਂ ਵਾਸਤੇ ਹੁੰਦੀ ਸੀ, ਉਹ ਕੱਚੀ ਸਿਆਹੀ ਹੁੰਦੀ ਸੀ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਉਸ ਪਾਧੇ ਨੂੰ ਇਸ ਢੰਗ ਦੇ ਨਾਲ ਸਮਝਾਇਆ ਵੀ ਗੁਰੂ ਕਾ ਸ਼ਬਦ ਦੀਵਾ ਹੈ, ਇਹਦੇ ਉੱਤੇ ਆਪਣੇ ਬੁੱਧੀ ਰੂਪੀ ਠੂਠੀ ਨੂੰ ਲਟਕਾ ਦਿਓ, ਅਤੇ ਫਿਰ ਜਿਵੇਂ ਜਿਵੇਂ ਇਹ ਸ਼ਬਦ ਦਾ ਦੀਵਾ ਬਲੇਗਾ ਅਤੇ ਇਸਨੇ ਤੁਹਾਡੇ ਮੋਹ ਰੂਪੀ ਤੇਲ ਨੂੰ ਸਾੜਨਾ। ਅਤੇ ਫਿਰ ਅੱਗੇ ਕਹਿੰਦੇ ਉਹ ਕਾਲਸ ਜਿਹੜੀ ਕੀ ਹੈ, ਉਹ ਹੈ ਜਿਹੜੀ ਤੁਹਾਡੇ ਮਨ ਦੇ ਵਿੱਚ ਪਰਮ ਅਤੇ ਮੋਹ ਮਾਇਆ ਦੀ ਕਾਈ ਹੈ, ਉਹਨੂੰ ਇਸਨੇ ਰਗੜਨਾ, ਉਹਨੂੰ ਇਸਨੇ ਕਸਾਉਣਾ ਹੈ। ਫਿਰ ਇਸ ਢੰਗ ਦੇ ਨਾਲ ਇਹ ਸ਼ਰਧਾ ਰੂਪੀ ਸਿਆਹੀ ਤਿਆਰ ਹੋ ਜਾਂਦੀ ਹੈ। ਜਾਲ ਮੋਹ ਕਸ ਮਸ ਕਰ, ਮਤ ਕਾਗਦ ਕਰ ਸਾਰ, ਅਤੇ ਜਿਹੜੀ ਸ੍ਰੇਸ਼ਟ ਬੁੱਧੀ ਹੈ ਇਹਨੂੰ ਕਾਗਜ਼ ਬਣਾਉਣਾ। ਇੱਥੇ ਤਾਂ ਸਿੱਧਾ ਹੀ ਹੈ ਨਾ, ਲਿਖ ਲਿਖਣ ਕਾਗਜ਼ ਮਸਵਾਣੀ, ਪਰ ਉੱਥੇ ਸਤਿਗੁਰੂ ਨੇ ਸਪਸ਼ਟ ਕੀਤਾ ਹੈ ਸ਼ਰਧਾ ਦੀ ਸਿਆਹੀ ਬਣਾਉਣੀ ਹੈ ਅਤੇ ਸ੍ਰੇਸ਼ਟ ਬੁੱਧੀ ਦਾ ਕਾਗਜ਼ ਬਣਾਉਣਾ। ਅਤੇ ਨਾਲ ਹੀ ਸਤਿਗੁਰੂ ਕਹਿੰਦੇ ਨੇ, ਜਾਲ ਮੋਹ ਕਸ ਮਸ ਕਰ, ਮਤ ਕਾਗਜ਼ ਕਰ ਸਾਰ, ਪਾਓ ਕਲਮ ਕਰ ਚਿੱਤ ਲਿਖਾਰੀ। ਪਾਓ ਦਾ ਅਰਥ ਹੈ ਪ੍ਰੇਮ, ਪ੍ਰੇਮ ਦੀ ਕਲਮ ਬਣਾਉਣੀ ਹੈ। ਪਾਓ ਕਲਮ ਕਰ ਚਿੱਤ ਲਿਖਾਰੀ, ਅਤੇ ਚਿੱਤ ਨੂੰ, ਸ਼ੁੱਧ ਚਿੱਤ ਨੂੰ ਲਿਖਾਰੀ ਬਣਾਉਣਾ। ਇਹਦੇ ਹੱਥ ਵਿੱਚ ਪ੍ਰੇਮ ਦੀ ਕਲਮ ਫੜਾਉਣੀ ਹੈ ਅਤੇ ਚਿੱਤ ਨੂੰ ਕਹਿਣਾ ਤੂੰ ਹੁਣ ਲਿਖ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਦੇਖੋ ਕਿੰਨਾ ਸੁੰਦਰ ਉਪਦੇਸ਼ ਦੇ ਰਹੇ ਹਨ। ਹਜ਼ੂਰ ਕਹਿੰਦੇ ਨੇ, ਜਾਲ ਮੋਹ ਕਸ ਮਸ ਕਰ, ਮਤ ਕਾਗਜ਼ ਕਰ ਸਾਰ, ਪਾਓ ਕਲਮ ਕਰ ਚਿੱਤ ਲਿਖਾਰੀ, ਗੁਰ ਪੁੱਛ ਲਿਖ ਵਿਚਾਰ, ਅਤੇ ਗੁਰੂ ਨੂੰ ਪੁੱਛ ਕੇ ਵਿਚਾਰ ਲਿਖ। ਕਿਹੜੀ ਵਿਚਾਰ ਲਿਖਣੀ ਹੈ? ਗੁਰੂ ਕੀ ਕਹਿੰਦੇ ਨੇ? ਲਿਖ ਨਾਮ, ਇੱਕ ਤਾਂ ਨਾਮ ਲਿਖਣਾ ਚਾਹੀਦਾ, ਸਲਾਹਾ ਲਿਖ, ਅਤੇ ਦੂਸਰੀ ਵਾਹਿਗੁਰੂ ਦੀ ਸਿਫਤਸਲਾਹ ਲਿਖਣੀ ਚਾਹੀਦੀ ਹੈ। ਲਿਖ ਅੰਤ ਨਾ ਪਾਰਾ ਵਾਰ, ਅਤੇ ਨਾਲ ਇਹ ਵੀ ਲਿਖ ਦਿਓ ਉਸ ਵਾਹਿਗੁਰੂ ਪਰਮੇਸ਼ਰ ਦੇ ਗੁਣਾਂ ਦਾ, ਉਹਦੀ ਸਿਫਤ ਦਾ ਕੋਈ ਅੰਤ ਪਾਰਾ ਵਾਰ ਨਹੀਂ ਹੈ। ਬਾਬਾ ਇਹੋ ਲੇਖਾ ਲਿਖ ਜਾਣ, ਜਿੱਥੇ ਲੇਖਾ ਮੰਗੀਏ ਤਿੱਥੇ ਹੋਏ ਸੱਚਾ ਨਿਸ਼ਾਨ। ਸਤਿਗੁਰੂ ਉਸ ਪਾਧੇ ਨੂੰ ਕਹਿੰਦੇ ਨੇ, ਪਾਧਾ ਜੀ ਤੁਸੀਂ ਐਸਾ ਲੇਖਾ ਲਿਖਣਾ ਸਿੱਖੋ, ਇਹ ਲੇਖਾ ਤੁਹਾਡੇ ਅੱਗੇ ਵੀ ਕੰਮ ਆਵੇਗਾ। ਜਦੋਂ ਤੁਸੀਂ ਪ੍ਰਲੋਕ ਵਿੱਚ ਗਏ, ਰੱਬੀ ਦਰਗਾਹ ਵਿੱਚ ਗਏ, ਉੱਥੇ ਇਹ ਸੱਚਾ ਨਿਸ਼ਾਨ, ਇਹ ਇੱਕ ਸੱਚਾ ਪ੍ਰਮਾਣ ਪੱਤਰ ਹੋਵੇਗਾ, ਇਹਦੇ ਨਾਲ ਤੁਹਾਨੂੰ ਦਰਗਾਹ ਦੇ ਵਿੱਚ ਵੀ ਸਤਿਕਾਰ ਮਿਲੇਗਾ। ਇੱਥੇ ਧੰਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਵੀ ਸਾਨੂੰ ਇਹ ਸਿੱਖਿਆ ਦਿੰਦੇ ਹਨ ਕਿ ਐ ਗੁਰਮੁਖੋ, ਤੁਸੀਂ ਵੀ ਜੇ ਆਪਣੇ ਹੱਥਾਂ ਦੀ ਸਫਲਤਾ ਚਾਹੁੰਦੇ ਹੋ ਤਾਂ ਫਿਰ ਤੁਸੀਂ ਆਪਣੇ ਹੱਥ ਵਿੱਚ ਕਲਮ ਫੜੋ, स्याही लो ते फिर कागज़ दे उते लिखो। लिखना की है वाहिगुरु दे नाम नू ते अकाल पुरख वाहिगुरु दी अमृत रूप बाणी नू लिखना है। एदे नाल तुहाडे हथ पवित्र हो जाणगे।
एह कारज तेरे जाहे बेकार।
रहाओ विश्राम दे के साहिब सतगुरु सच्चे पातशाह फरमाउंदे ने, भाई ऐसा परोपकार दा कारज करदिआं होइआं हर वेले बाणी लिखदिआं होइआं ते वाहिगुरु दे गुण गाउंदिआं होइआं तेरे सारे विकार भी चले जाणगे।
सिमरत राम नाही जम मार।
साहिब सतगुरु सच्चे पातशाह फरमाउंदे ने, भाई वाहिगुरु दा नाम सिमरदिआं होइआं ते जमा दी मार भी नहीं खानी पवेगी, क्योंकि जिथे वाहिगुरु दा सिमरन आ जांदा है सुनके जम के दूत ना ही तेरे छड जाहे, ओ उथे जमदूत भी नेड़े नहीं आ सकदे। इसे लिए हजूर कहिंदे ने भी वाहिगुरु दा जस करन दे नाल ते वाहिगुरु दा जस लिखण दे नाल भी तेरे विकार भी मिट जाणगे ते नाल सिमरन करदिआं जमा दी मार भी नहीं खावेंगा।
धर्म राय के दूत ना जो है।
साहिब सतगुरु सच्चे पातशाह फरमाउंदे ने जिहड़े धर्म राय दे दूत ने तू उन्हां नूं भी नहीं वेख सकेंगा, अथवा धर्म राय के दूत ना जो है जिहड़े धर्म राय दे दूत ने ओ तेरे वल देख नहीं सकणगे। भाव जमदूत पापियां वल बड़ी क्रूर दृष्टि नाल वेखदे ने, पर सतगुरु कहिंदे ने जदों तेरे कोले नाम होवेगा सतगुरु दी बाणी होवेगी ते फिर धर्मराज दे दूत तेरे वाल तक नहीं सकणगे। अथवा इहदा दूजा अर्थ कुछ विद्वानां ने इह भी कीता, धर्मराज के दूत ना जो है ओह पुरश धर्मराज दे दूतां नूं नहीं वेखदा, भाव ओहदे सामने आ ही नहीं सकदे।
माया मगन ना कछुए मोह है
ते ना ही ओहदी बिरती माया विच मगन हुंदी है ते ना ही ओहदे मन उत्ते कुछ मोह दा असर हुंदा है।
रह आप तरह संसार।
साहिब सतगुरु सच्चे पातशाह फरमाउंदे ने ओह आप भी उधर जांदे ने ते संसार भी तर जांदा है उहनां दे नाल मिलके, क्योंकि जिन्हां दे कोले नाम हुंदा है जिन्हां कोले सतगुरु दी बाणी हुंदी है ओह गुरमुख आप भी तर जांदे ने ते संसार दा भी पारो तारा कर देंदे हन।
राम नाम जप एकंकार।
क्योंकि उस एक ओंकार स्वरूप अकाल पुरख वाहिगुरु दा नाम जपदे ने, ओह अकाल पुरख वाहिगुरु दा नाम जपदे ने। केड़ा नाम जपदे हन? एक ओंकार सतनाम करता पुरख। ए मूल मंत्र विच पहला एक ओंकार आउंदा है, भाव ओह मूल मंत्र पढ़दे ने एक ओंकार दा नाम जपदे हन।
आप कमाओ अवराय उपदेश।
इसे लई साहिब सतगुरु सच्चे पातशाह कहिंदे, भाई गुरमुखो तुसी आप भी गुरु उपदेश नूं कमाओ ते होरां नूं भी उपदेश दिओ, नाम जपण दा बाणी पढ़न दा आप भी उपदेश कमाओ ते दूजिआं नूं भी उपदेश दिओ।
राम नाम हिरदा प्रवेश।
इहदे नाल अकाल पुरख वाहिगुरु दा नाम तुहाडे हिरदे विच प्रवेश हो जावेगा, भाव तुहाडे हिरदे विच प्रभु दा नाम वस जावेगा।
जाकै माथै इहो निदान।
साहिब सतगुरु सच्चे पातशाह फरमाउंदे ने जिसदे मथे उत्ते शुभ लेख लिखिआ होवे ਉਸੇ ਨੂੰ ਇਹ ਨਾਮ ਦਾ ਖਜ਼ਾਨਾ ਪ੍ਰਾਪਤ ਹੁੰਦਾ ਹੈ।
ਸੋਈ ਪੁਰਖ ਜਪੈ ਭਗਵਾਨ।
ਉਹੀ ਪੁਰਖ, ਉਹੀ ਗੁਰਮੁਖ ਵਿਅਕਤੀ, ਉਹੀ ਮਹਾਂਪੁਰਖ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਜਪਦਾ, ਭਾਵ ਉਹਦਾ ਸਿਮਰਨ ਕਰਦਾ ਹੈ।
ਆਠ ਪਹਿਰ ਹਰ ਹਰ ਗੁਣ ਗਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ, ਗੁਰਮੁਖੋ ਤੁਸੀਂ ਅੱਠੇ ਪਹਿਰ ਉਸ ਵਾਹਿਗੁਰੂ ਪਰਮੇਸ਼ਰ ਦੇ ਗੁਣ ਗਾਓ, ਭਾਵ ਦਿਨ ਰਾਤ ਬਾਣੀ ਪੜੋ, ਸਿਮਰਨ ਕਰੋ, ਕੀਰਤਨ ਕਰੀ ਜਾਓ।
ਕਹੋ ਨਾਨਕ ਹੋ ਤਿਸ ਬਲ ਜਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਿਹੜੇ ਗੁਰਮੁਖ ਪਿਆਰੇ ਅੱਠੇ ਪੈਰ ਹੀ ਗੁਣ ਗਾਉਂਦੇ ਹਨ ਅਸੀਂ ਉਹਨਾਂ ਤੋਂ ਬਲਿਹਾਰ ਜਾਂਦੇ ਹਾਂ, ਉਹਨਾਂ ਤੋਂ ਕੁਰਬਾਨ ਜਾਂਦੇ ਹਾਂ।
ਰਾਗ ਗੌੜੀ ਗੁਆਰੇਰੀ ਮਹੱਲਾ ਪੰਜਵਾਂ। ਚੌਪਦੇ ਦੋ ਪਦੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਜੋ ਪਰਾਇਓ ਸੋਈ ਆਪਣਾ।
ਲਓ ਹੁਣ ਅੱਗੇ ਧੰਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੇ ਹੋਰ ਸ਼ਬਦ ਆਰੰਭ ਹੋ ਰਹੇ ਹਨ। ਇਹ ਜਿੱਥੇ ਇੱਕ ਓਅੰਕਾਰ ਆ ਜਾਂਦਾ ਹੈ, ਵੱਖਰਾ ਸਿਰਲੇਖ ਆ ਜਾਂਦਾ ਹੈ, ਉੱਥੋਂ ਇਹ ਗੱਲ ਪ੍ਰਤੀਤ ਹੁੰਦੀ ਹੈ ਵੀ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਪਹਿਲੇ ਸ਼ਬਦ ਕਿਸੇ ਹੋਰ ਸਮੇਂ 'ਤੇ ਉਚਾਰਨ ਕੀਤੇ ਸਨ, ਫਿਰ ਕੁਛ ਵਕਫਾ ਪੈਣ ਦੇ ਨਾਲ ਜਦੋਂ ਹੋਰ ਬਾਣੀ ਉਚਾਰਨ ਕੀਤੀ, ਫਿਰ ਉਹਦਾ ਵੱਖਰਾ ਹੈਡਿੰਗ ਲਿਖ ਕੇ ਉਸ ਢੰਗ ਦੇ ਨਾਲ ਉਹਨਾਂ ਸ਼ਬਦਾਂ ਨੂੰ ਉਚਾਰਨ ਕੀਤਾ ਅਤੇ ਲਿਖਵਾਇਆ ਗਿਆ ਹੈ। ਰਾਗ ਗੌੜੀ ਗੁਆਰੇਰੀ ਮਹੱਲਾ ਪੰਜਵਾਂ। ਰਾਗ ਗੌੜੀ ਹੈ, ਗੁਆਰੇਰੀ ਗੌੜੀ ਰਾਗ ਦੀ ਜਾਤੀ ਹੈ। ਪੰਜਵੇਂ ਪਾਤਸ਼ਾਹ ਦੇ ਚਾਰ ਚਾਰ ਪੌੜੀਆਂ ਵਾਲੇ ਅਤੇ ਦੋ ਪਦੇ ਦੋ ਦੋ ਪੌੜੀਆਂ ਵਾਲੇ ਸ਼ਬਦ ਆਰੰਭ ਹੋ ਰਹੇ ਹਨ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਰੰਭ ਦੇ ਵਿੱਚ ਮੰਗਲਾਚਰਨ ਕੀਤਾ ਹੈ। ਉਹ ਅਕਾਲ ਪੁਰਖ ਵਾਹਿਗੁਰੂ ਇੱਕ ਅਦਵੈਤ ਸਰੂਪ ਹੈ। ਓਅੰਕਾਰ ਸਾਰਿਆਂ ਦਾ ਪ੍ਰਕਾਸ਼ਕ ਸਤ ਨਾਸਤੋ ਰਹਿਤ ਗੁਰਪ੍ਰਸਾਦ ਉਹ ਗੁਰੂ ਦੀ ਕਿਰਪਾ ਦੇ ਨਾਲ ਮਿਲਦਾ ਹੈ। ਹੁਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਕੁਝ ਜਗਿਆਸੂ ਗੁਰਸਿੱਖਾਂ ਵੱਲੋਂ ਪ੍ਰਸ਼ਨ ਕੀਤੇ ਗਏ ਹਨ। ਕਹੋ ਗੁਸਾਈ ਮਿਲਿਆ ਕਿਹੇ, ਜੋ ਬਿਵਰਜਤ ਤਿਸਿਓ ਨੇਹੇ। ਰਹਾਉ, ਇਹ ਹੈ ਰਹਾਉ ਦੀ ਪੰਕਤੀ, ਜਿਸਨੂੰ ਸਿਧਾਂਤ ਰੂਪ ਪੰਕਤੀ ਵੀ ਆਪਾਂ ਕਹਿ ਸਕਦੇ ਹਾਂ। ਕਹੋ ਗੁਸਾਈ ਮਿਲਿਆ ਕਿਹੇ, ਹੇ ਗਰੀਬਨ ਵਾਜ ਸਤਿਗੁਰੂ ਜੀ, ਸਾਨੂੰ ਕਿਰਪਾ ਕਰਕੇ ਇਹ ਦੱਸੋ, ਅਸੀਂ ਆਪਣੇ ਉਸ ਗੁਸਾਈ ਅਕਾਲ ਪੁਰਖ ਵਾਹਿਗੁਰੂ ਨੂੰ ਕਿਵੇਂ ਮਿਲ ਸਕਦੇ ਹਾਂ? ਕਿਉਂਕਿ ਸਾਡੇ ਜੀਵਨ ਦਾ ਮਨੋਰਥ ਇਹੀ ਹੈ, ਮਿਲ ਜਗਦੀਸ ਮਿਲਣ ਕੀ ਬਰੀਆ, ਚਰੰਕਾਲ ਇਹ ਦੇ ਸੰਜਰੀਆ। ਦੱਸੋ ਅਸੀਂ ਉਸ ਮਾਲਕ ਨੂੰ, ਉਸ ਖਾਵੰਦ ਨੂੰ, ਉਸ ਪਰਮ ਪਿਤਾ ਪਰਮਾਤਮਾ ਨੂੰ ਕਿਵੇਂ ਮਿਲ ਸਕਦੇ ਹਾਂ? ਜੋ ਬਿਵਰਜਤ ਤਿਸਿਓ ਨੇਹ, ਜਿਹੜੀਆਂ ਚੀਜ਼ਾਂ ਵੱਲੋਂ ਸਾਨੂੰ ਗੁਰਮਤ ਮਨ੍ਹਾ ਕਰਦੀ ਹੈ। ਬਿਵਰਜਤ ਦਾ ਅਰਥ ਹੈ ਰੋਕਦੀ ਹੈ, ਤਿਸਿਓ ਨੇਹ ਅਸੀਂ ਉਹਦੇ ਨਾਲ ਹੀ, ਨੇਹ ਦਾ ਅਰਥ ਹੈ ਮੋਹ ਪਿਆਰ ਪਾਈ ਬੈਠੇ ਹਾਂ। ਭਾਵ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਸਾਨੂੰ ਇਹ ਸਿੱਖਿਆ ਬਖਸ਼ੀ ਹੈ। ਗੁਰਸਿੱਖਾ, ਜੇ ਤੂੰ ਰੱਬ ਨੂੰ ਮਿਲਣਾ ਚਾਹੁੰਦਾ, ਝੂਠ ਨੂੰ ਛੱਡਣਾ ਪਵੇਗਾ। ਬੋਲੀਏ ਸੱਚ ਧਰਮ, ਝੂਠ ਨਹਿ ਬੋਲੀਏ। ਜੋ ਗੁਰ ਦੱਸੇ ਵਾਟ ਮੁਰੀਦਾਂ ਜੋਲੀਏ, ਅਤੇ ਅਸੀਂ ਝੂਠ ਬੋਲਦੇ ਰਹਿੰਦੇ ਹਾਂ। ਕਈ ਵਾਰੀ ਤਾਂ ਝੂਠ ਦੇ ਨਾਲ ਕੋਈ ਸਾਡਾ ਮਤਲਬ ਪੂਰਾ ਹੁੰਦਾ ਤਾਂ ਅਸੀਂ ਝੂਠ ਬੋਲਦੇ ਹਾਂ, ਕਈ ਵਾਰੀ ਬਿਨਾਂ ਮਤਲਬ ਤੋਂ ਵੀ ਝੂਠ ਬੋਲੀ ਜਾਂਦੇ ਹਾਂ। ਛੋਟੀਆਂ ਛੋਟੀਆਂ ਗੱਲਾਂ ਪਿੱਛੇ ਝੂਠ ਬੋਲੀ ਜਾਂਦੇ ਹਾਂ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ, ਭਾਈ ਦੱਸੋ ਫਿਰ ਵਾਹਿਗੁਰੂ ਦੇ ਨਾਲ ਮਿਲਾਪ ਕਿਵੇਂ ਹੋਵੇਗਾ? ਜਿਹੜੀਆਂ ਗੱਲਾਂ ਤੋਂ ਸਤਿਗੁਰੂ ਸਾਨੂੰ ਰੋਕਦੇ ਨੇ, ਅਸੀਂ ਉਹੀ 'ਤੇ ਗੱਲਾਂ ਕਰੀ ਜਾ ਰਹੇ ਹਾਂ। ਦੱਸੋ ਰੱਬ ਦੇ ਨਾਲ ਮਿਲਾਪ ਕਿਵੇਂ ਹੋਵੇਗਾ? ਸਤਿਗੁਰੂ ਕਹਿੰਦੇ ਨੇ, ਭਾਈ ਤੁਸੀਂ ਚੋਰੀ ਨਹੀਂ ਕਰਨੀ। ਜਿਹੜੀ ਚੋਰੀ ਹੈ ਉਹ ਇੱਕ ਤਨ ਦੀ ਚੋਰੀ ਹੁੰਦੀ ਹੈ, ਦੂਸਰੀ ਮਨ ਦੀ ਚੋਰੀ ਹੁੰਦੀ ਹੈ, ਤੀਸਰੀ ਬਾਣੀ ਦੀ ਚੋਰੀ ਹੁੰਦੀ ਹੈ। ਤਨ ਦੀ ਚੋਰੀ ਤਾਂ ਇਹ ਹੁੰਦੀ ਹੈ ਕਿ ਅਸੀਂ ਕਿਸੇ ਦੀ ਕੋਈ ਚੀਜ਼ ਚੱਕ ਕੇ ਲੁਕਾ ਲਈਏ, ਇਹ ਤਨ ਦੀ ਚੋਰੀ ਹੈ। ਅਤੇ ਮਨ ਦੀ ਚੋਰੀ ਕੀ ਹੁੰਦੀ ਹੈ? ਅਤੇ ਜਿਹੜੇ ਅਸੀਂ ਆਪਣੇ ਮਨ ਦੇ ਵਿੱਚ ਆਪਣੇ ਗੁਨਾਹ ਅਤੇ ਪਾਪ ਛਪਾਈ ਬੈਠੇ ਹਾਂ, ਮਨ ਦੀ ਚੋਰੀ ਹੈ, ਇਹ ਅਸੀਂ ਸਾਰੇ ਕਰਦੇ ਹਾਂ। ਕਬੀਰ, ਅਵਰਹ ਕੋ ਉਪਦੇਸ਼ ਤੇ ਮੁੱਖ ਮੈਂ ਪਰ ਹੈ ਰੇਤ, ਰਾਸ ਬਨਾਨੀ ਰਾਖ ਤੇ ਖਾਇਆ ਕਰਕਾ ਖੇਤ। ਅਤੇ ਸਾਡੀ ਹਾਲਤ ਹੈ ਮਨ ਦੀ ਚੋਰੀ ਹੈ। ਤੀਸਰੀ ਹੈ ਬਾਣੀ ਦੀ ਚੋਰੀ। ਬਾਣੀ ਦੀ ਚੋਰੀ ਉਸਨੂੰ ਕਹਿੰਦੇ ਹਨ, ਕੋਈ ਗੱਲ ਕਹਿ ਦਿੱਤੀ, ਬਾਅਦ 'ਚ ਮੁੱਕਰ ਗਏ, ਵੀ ਅਸੀਂ ਤਾਂ ਆਖੀ ਨਹੀਂ, ਇਹ ਬਾਣੀ ਦੀ ਚੋਰੀ ਹੋ ਜਾਂਦੀ ਹੈ। ਲਓ, ਜਿਨ੍ਹਾਂ ਗੱਲਾਂ ਵੱਲੋਂ ਸਤਿਗੁਰੂ ਮਹਾਰਾਜ ਸਾਨੂੰ ਰੋਕਦੇ ਨੇ, ਆਪਾਂ ਉਹੀ ਕੰਮ ਕਰੀ ਜਾ ਰਹੇ ਹਾਂ। ਸਤਿਗੁਰੂ ਕਹਿੰਦੇ ਝੂਠ ਨਹੀਂ ਬੋਲਣਾ, ਝੂਠ ਵੀ ਨਹੀਂ ਛੱਡ ਸਕਦੇ। ਸਤਿਗੁਰੂ ਕਹਿੰਦੇ ਨੇ, ਭਾਈ ਚੋਰੀ ਨਹੀਂ ਕਰਨੀ, ਚੋਰੀ ਵੀ ਕਰੀ ਜਾਂਦੇ ਹਾਂ। ਜੇ ਬਾਹਰਲੀ ਚੋਰੀ ਨਹੀਂ, ਮਨ ਦੀ ਚੋਰੀ, ਬਾਣੀ ਦੀ ਚੋਰੀ ਤਾਂ ਅਸੀਂ ਕਰਦੇ ਹਾਂ ਨਾ, ਗੱਲ ਕਹਿ ਕੇ ਮੁੱਕਰ ਜਾਣਾ, ਫਿਰ ਆਪਣੇ ਪਾਪਾਂ ਨੂੰ ਗੁਨਾਹਾਂ ਨੂੰ ਛੁਪਾਈ ਰੱਖਣਾ, ਦੱਸਣਾ ਨਾ, ਇਹ ਮਨ ਦੀ ਚੋਰੀ ਹੈ, ਇਹ ਅਸੀਂ ਕਰੀ ਜਾ ਰਹੇ ਹਾਂ। ਪਰ ਸਤਿਗੁਰੂ ਕਹਿੰਦੇ ਨੇ, ਫਿਰ ਰੱਬ ਨੂੰ ਕਿਵੇਂ ਮਿਲੋਗੇ? ਸਤਿਗੁਰੂ ਤਾਂ ਕਹਿੰਦੇ ਨੇ, ਤੁਸੀਂ ਮਾੜੇ ਕੰਮ ਛੱਡੋ, ਤਿਆਗਣਾ ਤਿਆਗਣ ਨੀਕਾ, ਕਾਮ ਕ੍ਰੋਧ ਲੋਭ ਤਿਆਗਣਾ। ਅਸੀਂ ਵਿਕਾਰਾਂ ਨੂੰ ਛੱਡਦੇ ਹਾਂ, ਰੱਬ ਨੂੰ ਕਿਵੇਂ ਮਿਲਿਆ ਜਾਵੇਗਾ? ਭਗਤ ਕਬੀਰ ਜੀ ਕਹਿੰਦੇ ਨੇ, ਕਹਿਤ ਕਬੀਰ ਪੰਚ ਜੋ ਚੂਰੇ ਤਿੰਨ ਤੇ ਨਾਹੇ ਪਰਮ ਪਾ ਦੂਰੇ। ਜੇ ਤੁਸੀਂ ਰੱਬ ਨੂੰ ਮਿਲਣਾ ਹੈ ਨਾ ਤੇ ਇਹ ਜਿਹੜੇ ਪੰਜ ਵਿਕਾਰ ਨੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਇਹਨਾਂ ਨੂੰ ਛੱਡੋ। ਅਸੀਂ ਛੱਡਣ ਲਈ ਤਿਆਰ ਹਾਂ ਪਰ ਅਸੀਂ ਛੱਡਦੇ ਹੀ ਨਹੀਂ ਇਹਨਾਂ ਨੂੰ। ਦੱਸੋ ਰੱਬ ਨਾਲ ਕਿਵੇਂ ਮਿਲਾਪ ਹੋਵੇਗਾ। ਇਸੇ ਲਈ ਸਤਿਗੁਰੂ ਕਹਿੰਦੇ ਨੇ ਇਹ ਤੇ ਕੁਛ ਗੱਲਾਂ ਨੇ ਅੰਦਰੂਨੀ, ਪਰ ਜਿਹੜੀਆਂ ਕੁਛ ਬਾਹਰਲੀਆਂ ਗੱਲਾਂ ਵੀ ਨੇ। ਸਤਿਗੁਰੂ ਨੇ ਸਿੱਖ ਨੂੰ ਆਖਿਆ ਸਿੱਖਾ ਤੂੰ ਚਾਰ ਬੱਜਰ ਕ੍ਰਹਿਤਾ ਨੇ ਇਹਨਾਂ ਤੋਂ ਬਚ ਕੇ ਰਹਿਣਾ। ਉਹ ਕਿਹੜੀਆਂ ਨੇ? ਹੁੱਕਾ ਹਜਾਮਤ ਹਲਾਲੋ ਹਰਾਮ। ਹੁੱਕੇ ਦਾ ਅਰਥ ਹੈ ਤਮਾਖੂ ਦੀ ਵਰਤੋਂ ਕਿਸੇ ਵੀ ਢੰਗ ਦੇ ਨਾਲ। ਪਹਿਲਾਂ ਹੁੱਕੇ ਵਿੱਚ ਪ੍ਰਧਾਨ ਸੀ, ਹੁਣ ਬੀੜੀਆਂ, ਸਿਗਰਟਾਂ, ਜ਼ਰਦਾ, ਬੀੜਾ, ਹੋਰ ਕਈ ਰੂਪਾਂ ਦੇ ਵਿੱਚ ਇਸ ਦੀ ਵਰਤੋਂ ਹੋ ਰਹੀ ਹੈ। ਇਹ ਇੱਕ ਬੱਜਰ ਕੁਰੈਤ ਹੈ। ਸਤਿਗੁਰੂ ਕਹਿੰਦੇ ਸਿੱਖਾਂ ਨੂੰ ਤਾਂ ਬਿਲਕੁਲ ਭੁੱਲ ਕੇ ਵੀ ਇਸ ਪਾਸੇ ਸੋਚਣਾ ਨਹੀਂ ਚਾਹੀਦਾ, ਪਰ ਹੁਣ ਸਿੱਖਾਂ ਦੇ ਪੁੱਤ ਤਮਾਖੂ ਦੀ ਵਰਤੋਂ ਵੀ ਕਰਨ ਲੱਗ ਪਏ ਨੇ। ਹਜਾਮਤ, ਹਜਾਮਤ ਕਹਿੰਦੇ ਨੇ ਰੋਮਾਂ ਦੀ ਬੇਅਦਬੀ, ਕੇਸਾਂ ਨੂੰ ਕਟਾਉਣਾ, ਦਾੜੀ ਦੇ ਵਾਲ ਕਟਾਉਣੇ, ਸਿੱਖੀ ਵਿੱਚ ਇਹ ਬੱਜਰ ਕੁਰੈਤ ਹੈ। ਜੋ ਬਵਰਜਤ ਤੇ ਸਿਉਨ ਇਹ। ਸਤਿਗੁਰੂ ਕਹਿੰਦੇ ਭਾਈ ਸਾਬਤ ਸੂਰਤ ਰੱਖਣੀ ਹੈ, ਪਰ ਅਸੀਂ ਕਹਿੰਦੇ ਨਹੀਂ, ਅਸੀਂ ਤਾਂ ਕਟਾਉਣੀ ਹੈ। ਜਿਹੜੀ ਗੱਲ ਤੋਂ ਮਨ੍ਹਾ ਕੀਤਾ ਜਾਂਦਾ ਸੀ ਉਹ ਕੰਮ ਕਰੀ ਜਾ ਰਹੇ ਹਾਂ। ਹੁੱਕਾ ਹਜਾਮਤ ਹਲਾਲੋ ਹਰਾਮ। ਸਤਿਗੁਰੂ ਕਹਿੰਦੇ ਭਾਈ ਕੁੱਠਾ ਮਾਸ ਨਹੀਂ ਖਾਣਾ। ਆਪਣੀ ਜ਼ੁਬਾਨ ਦੇ ਸਵਾਦ ਬਦਲੇ ਤੁਸੀਂ ਕਿਸੇ ਜੀਵ ਨੂੰ ਘਾਤ ਕਰਕੇ ਨਹੀਂ ਖਾਣਾ, ਪਰ ਅਸੀਂ ਇਹ ਵੀ ਨਹੀਂ ਹਟ ਸਕਦੇ। ਮੀਟ ਵੀ ਖਾਈ ਜਾਂਦੇ ਹਾਂ, ਹੋਰ ਵੀ ਅਸੀਂ ਵਿਕਾਰ ਭੋਗੀ ਜਾਂਦੇ ਹਾਂ। ਚੌਥੇ ਨੰਬਰ 'ਤੇ ਹੈ ਹਰਾਮ, ਪਰਾਇਆ ਘਰ ਵਿਚਾਰ ਕਰਨਾ। ਇਹਨੂੰ ਸਤਿਗੁਰੂ ਮਨ੍ਹਾ ਕਰਦੇ ਨੇ, ਅਤੇ ਦੂਸਰੇ ਪਾਸੇ ਸਤਿਗੁਰੂ ਨੇ ਇਹ ਵੀ ਸਾਨੂੰ ਆਖਿਆ ਹੈ ਨਿਜ ਨਾਰੀ ਕੇ ਸਾਥ ਨਿਹੋ ਤੁਮ ਨਿਤ ਵਡਾਈਓ ਹੋ ਪਰ ਨਾਰੀ ਕੀ ਸੇਜ ਪੂਲ ਸੁਪਨੇ ਹੋਣਾ ਜਾਈਓ। ਵੀ ਤੁਸੀਂ ਆਪਣੇ ਜਿਹੜੀ ਤੁਹਾਡੀ ਵਾਈਫ ਹੈ, ਘਰਵਾਲੀ ਹੈ, ਉਹਦੇ ਨਾਲ ਤੁਸੀਂ ਆਪਣਾ ਪ੍ਰੇਮ ਕਰੋ, ਪਰ ਬਾਹਰ ਸੁਪਨੇ ਵਿੱਚ ਵੀ ਨਾ ਸੋਚੋ ਬਾਹਰ ਬਾਰੇ। ਪਰ ਅਸੀਂ ਇਹਨਾਂ ਚੀਜ਼ਾਂ ਨੂੰ ਛੱਡਦੇ ਹਾਂ। ਜਿਨ੍ਹਾਂ ਚੀਜ਼ਾਂ ਤੋਂ ਰੋਕਿਆ ਜਾ ਰਿਹਾ ਹੈ ਅਸੀਂ ਉਹਨਾਂ ਨਾਲ ਹੀ ਮੋਹ ਪਿਆਰ ਕਰੀ ਜਾਂਦੇ ਹਾਂ। ਦੱਸੋ ਰੱਬ ਦੇ ਨਾਲ ਮਿਲਾਪ ਕਿਵੇਂ ਹੋਵੇਗਾ? ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦਾ ਬੜਾ ਸੋਹਣਾ ਉਪਦੇਸ਼ ਹੈ। ਜੋ ਕੁਝ ਦੁਨੀਆਂ ਵਿੱਚ ਵਰਤਾਰਾ ਵਰਤ ਰਿਹਾ ਹੈ ਨਾ, ਅਤੇ ਗੁਰੂ ਮਹਾਰਾਜ ਉਹਦਾ ਹੀ ਨਕਸ਼ਾ ਇਹ ਸ਼ਬਦ ਵਿੱਚ ਚਿਤਰ ਰਹੇ ਨੇ। ਲੋ ਸੰਗਤਾਂ ਆਰੰਭ ਤੋਂ ਸ਼ਬਦ ਦੀ ਵਿਚਾਰ ਸੁਣੋ।
ਜੋ ਪਰਾਇਓ ਸੋਈ ਆਪਣਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਜੋ ਪਰਾਇਓ, ਭਾਈ ਜੋ ਪਰਾਇਆ ਹੈ ਉਹਨੂੰ ਅਸੀਂ ਆਪਣਾ ਬਣਾਈ ਬੈਠੇ ਹਾਂ। ਪਰਾਇਆ ਕੀ ਹੈ? ਜੋ ਕੁਝ ਵੀ ਦੁਨੀਆਂ ਦਾ ਪਦਾਰਥ ਹੈ, ਕੋਈ ਰੰਗ ਰੂਪ ਹੈ, ਚਾਹੇ ਕੋਈ ਵੀ ਵਿਅਕਤੀ ਹੈ, ਉਹ ਸਾਡਾ ਆਪਣਾ ਨਹੀਂ, ਉਹ ਪਰਾਇਆ ਹੀ ਹੈ। ਕਿਉਂਕਿ ਤੁਸੀਂ ਥੋੜ੍ਹਾ ਜਿਹਾ ਧਿਆਨ ਦੇ ਨਾਲ ਦੇਖੋ, ਜਦੋਂ ਅਸੀਂ ਜਨਮ ਲੈ ਕੇ ਆਏ ਹਾਂ ਉਸ ਵੇਲੇ ਸਾਡੇ ਕੁਛ ਨਾਲ ਆਇਆ, ਕੁਛ ਸਾਡੇ ਨਾਲ ਨਹੀਂ ਆਇਆ। ਅਸੀਂ ਇੱਥੇ ਆ ਕੇ ਮੇਰ ਕੀਤੀ ਹੈ ਨਾ, ਆਹ ਮੇਰਾ ਘਰ ਹੈ, ਆਹ ਮੇਰੀ ਚੀਜ਼ ਹੈ, ਅਤੇ ਸਾਡੇ ਜਨਮ ਤੋਂ ਬਾਅਦ 'ਚ ਹੀ ਸਾਡਾ ਪਰਿਵਾਰ ਮਿਲਦਾ ਹੈ, ਅਸੀਂ ਉਹਨੂੰ ਵੀ ਆਪਣਾ ਸਮਝਦੇ ਹਾਂ। ਪਰ ਸਤਿਗੁਰੂ ਕਹਿੰਦੇ ਨਹੀਂ, ਉਹ ਵੀ ਤੁਹਾਡਾ ਆਪਣਾ ਨਹੀਂ, ਕਿਉਂਕਿ ਤੁਹਾਡਾ ਸਰੀਰ ਹੈ, ਸਰੀਰ ਵੀ ਆਪਣਾ ਨਹੀਂ ਹੈ, ਇਹ ਵੀ ਇੱਕ ਦਿਨ ਛੱਡ ਕੇ ਜਾਣਾ ਪੈਣਾ। ਤੁਹਾਡਾ ਆਪਣਾ ਕੀ ਹੈ? ਕੁਝ ਵੀ ਨਹੀਂ, ਜ਼ਰਾ ਸੋਚਣ ਦੀ ਲੋੜ ਹੈ। ਸਤਿਗੁਰੂ ਕਹਿੰਦੇ ਨੇ ਜੋ ਪਰਾਇਓ, ਬਈ ਜੋ ਪਰਾਇਆ ਹੈ, ਕਿਉਂਕਿ ਧਨ ਵੀ ਅਤੇ ਤਨ ਵੀ ਇੱਕ ਦਿਨ ਪਰਾਇਆ ਹੋ ਜਾਂਦਾ, ਜੋ ਪਰਾਇਆ ਹੈ ਅਸੀਂ ਉਹਨੂੰ ਆਪਣਾ ਮੰਨੀ ਬੈਠੇ ਹਾਂ।
ਜੋ ਤਜ ਛੋੜਨ ਤਿਸ ਸਿਉ ਮਨ ਰਚਨਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਜੋ ਛੱਡ ਕੇ ਚਲੇ ਜਾਣਾ ਹੈ, ਜਿਸ ਨੂੰ ਜਿਉਂਦੇ ਜੀਅ ਵੀ ਛੱਡ ਦੇਣਾ ਅਤੇ ਮਰ ਕੇ ਵੀ ਛੱਡ ਜਾਣਾ ਹੈ, ਤੇ ਸਿਉ ਮਨ ਰਚਨਾ, ਉਹਦੇ ਨਾਲ ਸਾਡਾ ਮਨ ਰਚਨਾ ਦਾ ਅਰਥ ਹੈ ਤਦਾਕਾਰ ਹੋਇਆ ਹੋਇਆ। ਇਹ ਸਰੀਰ ਹੈ, ਤਨ ਹੈ, ਜਿਸ ਨੂੰ ਕਈ ਵਾਰੀ ਜਿਉਂਦੇ ਜੀ ਵੀ ਛੱਡਣਾ ਪੈ ਸਕਦਾ ਅਤੇ ਕਈ ਵਾਰੀ ਮਰ ਕੇ ਵੀ ਛੱਡਣਾ ਪੈਂਦਾ, ਪਰ ਉਹਦੇ ਨਾਲ ਸਾਡਾ ਮਨ ਖਚਤ ਹੋਇਆ ਰਹਿੰਦਾ ਹੈ।
ਕਹੋ ਗੁਸਾਈ ਮਿਲੀਐ ਕੇ ਜੋ ਬਿਵਰਜਤ ਤਿਸ ਸਿਉ ਨੇਹ ਰਹਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਹੁਣ ਗੱਲਾਂ ਕਰਦੇ ਅਸੀਂ ਰੱਬ ਨੂੰ ਮਿਲਣ ਦੀਆਂ, ਦੱਸੋ ਉਸ ਵਾਹਿਗੁਰੂ ਪਰਮੇਸ਼ਰ ਨੂੰ ਕਿਵੇਂ ਮਿਲਿਆ ਜਾਵੇ? ਵੀ ਜਿਨ੍ਹਾਂ ਚੀਜ਼ਾਂ ਤੋਂ ਸਾਨੂੰ ਰੋਕਿਆ ਜਾ ਰਿਹਾ ਹੈ ਤੇ ਸਿਉ ਨੇਹ ਅਸੀਂ ਉਹਨਾਂ ਦੇ ਨਾਲ ਹੀ ਨੇਹ ਦਾ ਅਰਥ ਹੈ ਮੋਹ ਪਿਆਰ ਕਰੀ ਬੈਠੇ ਹਾਂ ਨਸ਼ਿਆਂ ਨਾਲ ਵਿਸ਼ਿਆਂ ਨਾਲ ਵਿਕਾਰਾਂ ਦੇ ਨਾਲ ਸ਼ਰਾਬਾਂ ਦੇ ਨਾਲ ਇਹਦੇ ਨਾਲ ਸਾਡਾ ਮੋਹ ਬਣਿਆ ਹੋਇਆ ਹੈ।
ਝੂਠ ਬਾਤ ਸਾ ਸੱਚ ਕਰ ਜਾਤੀ
ਰਹਾਓ ਬਿਸਰਾਮ ਦੇ ਕੇ ਹਜ਼ੂਰ ਕਹਿੰਦੇ ਨੇ ਬਈ ਜਿਉਣਾ ਝੂਠ ਹੈ ਇਹ ਹੈ ਨਾ ਝੂਠੀ ਗੱਲ ਹੈ ਜਿਉਣਾ ਝੂਠ ਹੈ ਤੇ ਮਰਨਾ ਸੱਚ ਹੈ ਪਰ ਇਹ ਜਿਹੜਾ ਝੂਠ ਹੈ ਇਹ ਝੂਠ ਬਾਤ ਇਹ ਝੂਠੀ ਗੱਲ ਨੂੰ ਅਸੀਂ ਸੱਚੀ ਕਰਕੇ ਜਾਣੇ ਕੋਈ ਆਦਮੀ ਨਹੀਂ ਕਹਿੰਦਾ ਵੀ ਮੈਂ ਮਰਨਾ ਕਿਉਂਕਿ ਜਿਉਣਾ ਝੂਠ ਹੈ ਪਰ ਇਸ ਗੱਲ ਨੂੰ ਕੋਈ ਨਹੀਂ ਆਦਮੀ ਮੰਨਦਾ ਉਹ ਕਹਿੰਦਾ ਨਹੀਂ ਮੈਂ ਨਹੀਂ ਮਰਨਾ ਮੈਂ ਤੇ ਜਿਉਣਾ ਹੀ ਹਾਂ ਮੈਂ ਤੇ ਰਹਿਣਾ ਹੀ ਹੈ ਇਹ ਜਿਹੜੀ ਝੂਠੀ ਗੱਲ ਹੈ ਇਹਨੂੰ ਸੱਚੀ ਕਰਕੇ ਜਾਣਿਆ ਹੈ।
ਸਤ ਹੋਵਨ ਮਨ ਲਗੈ ਨਾ ਰਾਤੀ
ਤੇ ਜਿਹੜੀ ਸੱਚੀ ਗੱਲ ਹੋਣੀ ਹੈ ਵੀ ਇੱਕ ਦਿਨ ਮਰਨਾ ਤੇ ਹੈ ਹੀ ਹੈ ਰਾਣਾ ਰਾਓ ਨਾ ਕੂਰ ਹੈ ਰੰਗ ਨਾ ਤੁੰਗ ਫਕੀਰ ਵਾਰੀ ਆਪੋ ਆਪਣੀ ਕੋਈ ਨਾ ਬੰਧੈ ਤੀਰ ਜਿਹੜੀ ਗੱਲ ਸੱਚੀ ਹੈ ਤੇ ਹੋਣੀ ਹੈ ਮਨ ਲੱਗੈ ਨਾ ਰਾਤੀ ਉਹ ਸਾਡੇ ਮਨ ਦੇ ਵਿੱਚ ਰੱਤੀ ਭਰ ਵੀ ਲੱਗਦੀ ਨਹੀਂ ਸਾਡੇ ਉਹ ਮਨ ਦੇ ਵਿੱਚ ਲੱਗਦੀ ਨਹੀਂ ਅਸੀਂ ਉਹਦੇ ਉੱਤੇ ਯਕੀਨ ਹੀ ਨਹੀਂ ਕਰਦੇ ਅਸੀਂ ਜਿਉਣਾ ਝੂਠ ਤੇ ਮਰਨਾ ਸੱਚ ਹੈ ਇਹਦੇ ਉੱਤੇ ਪੂਰਾ ਵੀ ਅਸਰ ਨਹੀਂ ਕਰਦੇ।
ਬਾਵੈ ਮਾਰਗ ਟੇਢਾ ਚੱਲਣਾ
ਸਾਡਾ ਸੁਭਾਅ ਕੀ ਬਣਿਆ ਹੋਇਆ ਹੈ ਬਾਵੈ ਮਾਰਗ ਬਾਵੇ ਦਾ ਅਰਥ ਹੈ ਖੱਬਾ ਹੱਥ ਪੁਰਾਣੇ ਸਮੇਂ ਦੇ ਵਿੱਚ ਸੱਜੇ ਹੱਥ ਨੂੰ ਅੱਛਾ ਗਿਣਿਆ ਜਾਂਦਾ ਸੀ ਅਤੇ ਜਿਹੜਾ ਬਾਵੈ ਮਾਰਗ ਦਾ ਅਰਥ ਹੁੰਦਾ ਹੈ ਉਲਟਾ ਰਸਤਾ ਬਾਵੈ ਮਾਰਗ ਅਸੀਂ ਉਲਟੇ ਰਸਤੇ ਚੱਲਦੇ ਹਾਂ ਟੇਢਾ ਚੱਲਣਾ ਅਤੇ ਚੱਲਣ ਦਾ ਢੰਗ ਵੀ ਸਾਡਾ ਸਿੱਧਾ ਨਹੀਂ ਹੈ ਰਸਤਾ ਵੀ ਉਲਟਾ ਹੈ ਅਤੇ ਚੱਲਣ ਦਾ ਢੰਗ ਵੀ ਸਾਡਾ ਬਹੁਤ ਟੇਢਾ ਹੈ ਅਸੀਂ ਵਿੰਗੇ ਟੇਢੇ ਹੀ ਚੱਲਦੇ ਰਹਿੰਦੇ ਹਾਂ।
ਸਿੱਧਾ ਛੋੜ ਅਪੂਠਾ ਬੁਨਣਾ
ਇਹਦਾ ਮਤਲਬ ਇਹ ਹੈ ਜਿਹੜਾ ਉਲਟਾ ਰਸਤਾ ਹੈ ਇੱਕ ਹੈ ਸਿੱਖੀ ਦਾ ਮਾਰਗ ਅਤੇ ਦੂਸਰਾ ਹੈ ਪਾਪ ਦਾ ਮਾਰਗ